गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक रचना है, गुरु अंगद देव जी महाराज के जीवन प्रसंग। आओ उसका अगला हिस्सा श्रवण करने की कोशिश करिए जी। तीवा है श्री अमर जी मिलाप, उत्कंठा ते दर टठणी। मेहड़े पिंड विच एक ब्राह्मण रहिंदा है, जिस पास गंगा दे यात्री आउंदे जाउंदे उतरदे हन। ए रहण नूं थाउं देंदा है, अन्न पाणी दा बाननू बन देंदा है, होर खातर आदर करके प्रसन्न कर देंदा है। ओ जांदे होए इस नूं जथा शकत माया दे जांदे हन। एक इसने घर दे नाल ही बाग जिहा बनाया होया है, ओ भी है आए गए दे आराम लई। इस ब्राह्मण दा नाम है दुर्गा, जात दा है भंबी सारस्वत। विद्वान भी है पर सामुद्रिक ज्योतिष विच वधेरे सियाणा है। संमत 1597 बिक्रमी दे चढ़दे असू दे लगभग दी गल है कि एक दिन दोपहर को वेले पंडित जी बाग विच आए। आप दे घर आई यात्रियों विचों जो गंगा दी यात्रा कर आए सन, एक सोहनी नुहार दे सज्जन एक अंब दी छावें ठी मंजी ते सुते पे सन कि ब्राह्मण दी नज़र उन्हां दे चरणा ते पई। आप वखी परने टिके हुए सन, दुए चरण दिस रहे सन। मानो सूरज दी रोशनी प्यार विच आई ब्रिछ दे पत्तर चीर के चरण चुम रही सी ते अपनी नूरी सरूप विच होरना नूं दर्शन करा रही सी। इस तरह दे प्रकाश विच दुर्गे दी नज़र ने सियाण लिया कि इन्हां दे चरणां विच तां पदम रेखा है। सोचण लगा पदम रेखा वाला या राजा हुंदा है या भागशील या अवतार, पर ये सज्जन चाहे धनी तां है पर है साधारण। कई बार गंगा आया गया है, अचरज है पदम रेखा होवे ते अपना फल ना दिखावे। नहीं शायद समा संजोग नहीं आया जे। रेखा जरूर फलेगी, विद्या दे त्रवे कदे खंडित नहीं होए। अगले दिन जदे पदम रेखा वाले सज्जन विदा होण लगे तां ब्राह्मण नूं कुछ माया दित्ती। ब्राह्मण ने झिझक के कहा, ना खेचल करो, मैं आप आके कदे मूहों मंगी मुराद महाराज जी तो मंग लवांगा। अपने लिए महाराज पद सुन के यात्री जी हरियाणे होके पुछण लगे, ओ कदों? तां ब्राह्मण ने कहा, जदों आप दे चरणा दी पदम रेखा फलेगी। आप या चक्रवर्ती होवोगे, चाहो राजा चाहो अवतार। यात्री जी हस पे। देवता जिस शैली वी वरे गंगा माई दे पाए हन, अजे ओ नहीं लभी ते होर दी आस की करनी होई। हाले तां घरों उठे तां गंगा वर्ती, जे गंगा तो उठे तां ग्रह वर्ती। दुर्गे ने कहा, मेरी विद्या सच है तां कदे हो जा सो चक्रवर्ती राजा या अध्यात्मवर्ती। सुन के आप फिर मुस्कराए, चंगा देवता तेरा अनुमान सफल होवे तां सफलता आत्म सफलता हो मिले। इस तरह गलबात करदे ब्राह्मण नूं उसदे आदर भा ते सेवा दे पलटे कुछ माया देन दे टुर पए। नाल एक होर गंगा प्रेमी टुर पिया, जिस नाल इत्थे ब्राह्मण दे घर ही थोड़ी वाकफी होई सी, परस्पर खिच हो गई सी। ए ब्राह्मण नहीं सी पर ब्रह्मचारी साधु सी। रस्ते विच गलबात छिड़ पई, ब्रह्मचारी आप दा घर किस पिंड है? यात्री, बासर के पिंड है, समझ लो ब्यासा रावी दे गब्बे को वार, पाओ खब्बे को वार। ब्रह्मचारी, तुसी दसदे हो वी गंगा इशनान हो चुके हन, माया वाले बहुतों के औलाद नेक है। यात्री, औलाद नेक है, कार विहार साम बैठी है, मैनू हर साल या जदों मैं चाहा खुशी नाल टोर देंदी है। हुण देखो मैं 3-4 महीने दा घरों आया होया हाँ। ब्रह्मचारी, पिता जी हैं, औलाद भी है? यात्री, जी हाँ, पिता जी बिरधान बहुत, नाम है तेज पान, माता जी का नाम है श्री लक्ष्मी जी। ਜੇਠਾ ਪੁੱਤਰ ਮੈਂ ਹਾਂ, ਤਰੈ ਮੈਥੋਂ ਛੋਟੇ ਹੋਰ ਹਨ। ਪਿਤਾ ਜੀ ਵਿਹਾਰ ਨਹੀਂ ਕਰਦੇ, ਸਿੱਧ ਅਵਸਥਾ ਵਿੱਚ ਰਹਿੰਦੇ ਹਨ। ਬ੍ਰਹਮਚਾਰੀ, ਆਪ ਦਾ ਸ਼ੁਭ ਨਾਮ। ਯਾਤਰੀ, ਮੇਰਾ ਨਾਮ ਅਮਰਦਾਸ। ਬ੍ਰਹਮਚਾਰੀ, ਸੁਖ ਨਾਲ ਆਰਬਲਾ ਕਿੰਨੀ ਕੋਏ। ਯਾਤਰੀ, 1526 ਦਾ ਜਨਮ ਹੈ, ਵਿਸਾਖ ਸੁਦੀ 14 ਸਵੇਰ ਸਮੇਂ ਦਾ। ਬ੍ਰਹਮਚਾਰੀ, ਕਾਰ ਵਿਹਾਰ। ਯਾਤਰੀ, ਕੁਛ ਜ਼ਮੀਂਦਾਰੀ ਹੈ ਘਰ ਦੀ, ਨਾਲ ਦੁਕਾਨ ਹੈ ਵਿਹਾਰ ਦੀ ਪਿੰਡ ਵਿੱਚ। ਬ੍ਰਹਮਚਾਰੀ, ਔਲਾਦ ਕੀ ਹੈ। ਯਾਤਰੀ, 2 ਕਾਕੇ ਹਨ, ਮੋਹਨ ਅਤੇ ਮੋਹਰੀ, ਦੋਏ ਚੰਗੇ ਹਨ। ਵੱਡੇ ਦਾ ਧਿਆਨ ਧਰਮ ਵੱਲ ਹੈ, ਪਰ ਛੋਟੇ ਨਾਲ ਸਹਾਈ ਰਹਿੰਦਾ ਹੈ ਕਾਰ ਵਿਹਾਰ ਵਿੱਚ। ਮੈਂ ਜਾ ਬੈਠਾਂ ਤਾਂ ਵੱਡਾ ਥੰਮਾ ਹਾਂ, ਨਾ ਬੈਠਾਂ ਤਾਂ ਕੰਮ ਕਾਜ ਟੋਰੀ ਚੱਲਦੇ ਹਨ। 2 ਸੁਸ਼ੀਲ ਬੀਬੀਆਂ ਹਨ, ਦਾਨੀ ਅਤੇ ਭਾਨੀ, ਦੋਏ ਵਿਆਹੀਆਂ ਵਰੀਆਂ ਸੁਖੀ ਹਨ। ਦਾਨੀ ਸੋਡੀਆਂ ਦੇ ਘਰ ਵਿਆਹੀ ਹੈ ਅਤੇ ਭਾਨੀ ਸੂਤੀ ਖਤਰਿਆਂ ਦੇ। ਭਾਨੀ ਦਾ ਰੁੱਖ ਕੁਛ ਦਾਨ ਪੁੰਨ ਵੱਲ ਵਧੇਰੇ ਰਹਿੰਦਾ ਹੈ, ਸੋ ਸਭੇ ਸੁਖੀ ਹਨ ਅਤੇ ਮੈਂ ਕੁਛ ਨੀਮ ਤਿਆਗੀ, ਨੀਮ ਗ੍ਰਹਿਸਥੀ ਵਿੱਚ ਅਤੇ ਕੁਛ ਉਪਰਾਮ ਜਿਹਾ ਰਹਿੰਦਾ ਹਾਂ। ਬ੍ਰਹਮਚਾਰੀ, ਬੜੇ ਭਾਗਸ਼ੀਲ ਹੋ, ਔਲਾਦ ਨੇਕ ਹੈ ਅਤੇ ਨੇਪਰੇ ਚੜ ਚੁੱਕੀ ਹੈ। ਇਸ ਤਰ੍ਹਾਂ ਤੁਸਾਨੂੰ ਖੁੱਲ੍ਹਾ ਸਮਾਂ ਗੰਗਾ ਯਾਤਰਾ ਦਾ ਅਤੇ ਭਲੇ ਲੋਕਾਂ ਦਾ ਉੱਥੇ ਦਰਸ਼ਨ ਮੇਲੇ ਦਾ ਮਿਲ ਜਾਂਦਾ ਹੈ। ਸਫ਼ਰ ਲੰਮੇਰਾ ਹੈ, ਉਖੇਰਾ ਹੈ, ਪਰ ਫਲ ਵੀ ਚੰਗੇਰਾ ਹੈ। ਯਾਤਰੀ, ਗੰਗਾ ਦਾ ਨਾਮ ਤਾਂ ਮੇਰਾ ਤਦੋਂ ਵੀ ਨਿਭਦਾ ਸੀ ਜਦੋਂ ਸਾਰੇ ਕਾਰ ਵਿਹਾਰ ਮੇਰੇ ਸਿਰ ਸਨ, ਮੈਨੂੰ ਕੋਈ ਅਗੰਮੀ ਖਿੱਚ ਲੈ ਜਾਂਦੀ ਰਹੀ ਹੈ। ਬ੍ਰਹਮਚਾਰੀ, ਬੜੇ ਭਾਗਾਂ ਵਾਲੇ ਹੋ, ਇਸੇ ਤਰ੍ਹਾਂ ਗੱਲਾਂ ਬਾਤਾਂ ਕਰਦੇ ਮੰਜ਼ਲਾਂ 'ਤੇ ਅਟਕਦੇ ਮਹੀਨੇ ਕੋ ਦੇ ਲਗਭਗ ਮਗਰੋਂ ਬਾਸਰ ਕੇ ਪਹੁੰਚ ਪਏ। ਪਰਸਪਰ ਹਿੱਤ ਹੋ ਚੁੱਕਾ ਸੀ। ਬ੍ਰਹਮਚਾਰੀ ਕੁਛ ਚਿਰ ਲਈ ਆਪ ਦੇ ਪਾਸ ਹੀ ਠਹਿਰ ਪਿਆ। ਇੰਨਾ ਪਿਆਰ ਹੋ ਗਿਆ ਕਿ ਹੇਕੇ ਤਾਂ ਬ੍ਰਹਮਚਾਰੀ ਆਪਣੀ ਪੱਕੀ ਖਾਂਦਾ ਸੀ, ਹੇਕੇ ਜੇ ਸ੍ਰੀ ਅਮਰਦਾਸ ਜੀ ਆਪ ਪਕਾਉਣ ਤਾਂ ਉਹਨਾਂ ਦੇ ਹੱਥ ਦੀ ਵੀ ਖਾ ਲਵੇ। ਇੱਕ ਦਿਨ ਕਰਨਾ ਕਰਤਾਰ ਦਾ ਬ੍ਰਹਮਚਾਰੀ ਆਪ ਜੀ ਤੋਂ ਆਪ ਦੇ ਗੁਰੂ ਦਾ ਨਾਮ ਅਤੇ ਗੁਰੂ ਦੇ ਘਰਾਣੇ ਦਾ ਪਤਾ ਪੁੱਛ ਬੈਠਾ। ਸ੍ਰੀ ਜੀ ਦੇ ਨੈਣ ਪਰ ਆਏ ਅਤੇ ਗੰਗਾ ਦੇ ਕਿਨਾਰੇ ਖੜ੍ਹੇ ਤਰੇਲ ਭੇਜੇ ਬ੍ਰਿਸ਼ ਤੋਂ ਕਿਣਮਿਣ ਹੋਣ ਵਾਂਗੂ ਨੈਣਾ ਤੋਂ ਡੁੱਲ ਪਏ। ਹੇ ਬ੍ਰਹਮਚਾਰੀ, ਗੁਰੂ ਦੀ ਭਾਲ ਵਿੱਚ ਤਾਂ ਉਮਰ ਗੁਜ਼ਰੀ ਹੈ, ਸਫ਼ਰਾਂ ਦੀਆਂ ਖੇਚਲਾਂ ਝੱਲੀਆਂ ਅਤੇ ਮਾਈ ਗੰਗਾ ਅੱਗੇ ਰੋਨਾ ਹਾਂ ਕਈ ਵੇਰ ਕਿ ਗੁਰੂ ਮੇਲ ਜੋ ਤੇਰੇ ਕਿਨਾਰੇ ਸਾਧ ਸਨ ਸਭ ਆਉਂਦੇ ਹਨ ਪਰ ਮਿਲਿਆ ਨਹੀਂ। ਜੇ ਕੋਈ ਮਿਲਿਆ ਤਾਂ ਜਾਂ ਮੇਰੇ ਭਾਗ ਅਚੰਚਲ ਜਾਂ ਮੇਰਾ ਮਨ ਚੰਚਲ, ਨਿਸ਼ਾ ਨਹੀਂ ਹੋਈ। ਨਿਸ਼ਾ ਬਿਨ ਗੁਰੂ ਅਤੇ ਖਿੱਚ ਬਿਨ ਪਤੀ ਕਿਸ ਕੰਮ। ਕਰੋ ਕੋਈ ਅਨੁਗ੍ਰਹਿ, ਰਾਹ ਪਤਾ ਦੱਸੋ ਕਿਸੇ ਪੂਰੇ ਦਾ। ਬ੍ਰਹਮਚਾਰੀ ਇਸ ਅਣਡਿੱਠੇ ਦੇ ਬਿਰਹੋਂ ਦੀ ਸਾਰ ਕੀ ਜਾਣੇ, ਸਹਾਈ ਜਾਂ ਦਰਦੀ ਹੋ ਖੜੋਣ ਦੀ ਥਾਂ ਗੁੱਸੇ ਵਿੱਚ ਆ ਗਿਆ। ਅਰੇ ਰੇ ਰੇ, ਕਿਆ ਭਇਆ, ਹਾ ਰਾਮ, ਨਿਗੁਰੇ ਕਾ ਸੰਗ, ਨਿਗੁਰੇ ਕਾ ਧਾਨ, ਨਿਗੁਰੇ ਕੇ ਹਾਥ ਕਾ ਪਕਾਨ। ਬ੍ਰਹਮਚਾਰੀ, ਜਨਮ ਗਿਆ ਤੇਰਾ, ਮਨ ਕਿਸ ਕਾ ਸੰਗ ਕੀਆ, ਰੇ ਰੇ ਰੇ, ਧਤ ਮੇਰੇ ਮਨ ਮੂਰਖ, ਭਾਗ ਕਰ ਪ੍ਰਾਸ਼ਚਿਤ। ਇਸ ਤਰ੍ਹਾਂ ਆਖਦਾ ਅਤੇ ਆਪਣੇ ਆਪ ਨੂੰ ਤ੍ਰਿਕਾਰਦਾ ਬ੍ਰਹਮਚਾਰੀ ਬਾਸਰ ਕੇ ਤੋਂ ਨੱਠ ਗਿਆ। ਬ੍ਰਹਮਚਾਰੀ ਤਾਂ ਆਪਣੇ ਗੁੱਸੇ ਦੀ ਅਗਨ ਸ਼ਮਨ ਕਰਨ ਲਈ ਅਤੇ ਪ੍ਰਾਸ਼ਚਿਤ ਕਰਨ ਲਈ ਪਤਾ ਨਹੀਂ ਕਿੱਧਰ ਨੂੰ ਗਿਆ, ਪਰ ਆਪਣੇ ਮਿੱਤਰ ਨੂੰ ਨਾ ਮਿਟਣ ਵਾਲੀ ਉਦਾਸੀ ਵਿੱਚ ਪਾ ਗਿਆ। ਅੱਗੇ ਹੀ ਅੰਦਰ ਟੋਲ ਵਸਦੀ ਸੀ, ਹੁਣ ਮਾਨੋ ਉਹ ਬਿਰਹੋਂ ਦੀ ਅਗਨ ਹੋ ਪੜਕੀ। ਭੁੱਖ ਘਟ ਗਈ, ਨੀਂਦ ਹਟ ਗਈ, ਗੁੱਸੇ ਭਰੇ ਬ੍ਰਹਮਚਾਰੀ ਦੇ ਵਾਕ ਕੰਨਾਂ ਵਿੱਚ ਗੂੰਜਣ, ਮਨ ਵਿਆਕਲ ਹੋ ਲੱਭੇ। ਪਰ ਲੱਭੇ ਕੀ ਕਿ ਜਿਸਦਾ ਥਉ ਨਹੀਂ, ਕੌਣ ਹੈ ਅਤੇ ਕਿੱਥੇ ਹੈ। 3 ਰਾਤਾਂ ਇਸ ਤੀਬਰ ਉਤਕੰਠਾ ਵਿੱਚ ਬੀਤੀਆਂ। 3 ਰਾਤ ਪਿਛਲੇ ਪੈਰ ਜਾਗਦੇ ਨੈਣਾ ਨੇ ਕੰਨਾਂ ਨੂੰ ਇੱਕ ਪਾਸੇ ਲਾਇਆ ਤਾਂ ਮਿੱਠੀ ਮਿੱਠੀ ਆਵਾਜ਼ ਆ ਰਹੀ ਸੀ, ਧੁੰਨ ਲੱਗੇ ਪਿਆਰੀ, ਪਰ ਪਵੇ ਨਾ ਸਮਝੇ ਕਿ ਕੀ ਹੈ। ਉੱਠੇ, ਨਾਲ ਦੇ ਘਰ ਬਾਹਰ ਜਾ ਕੰਧ ਨਾਲ ਲੱਗੇ। ਹੁਣ ਜੋ ਮਧੁਰ ਸੁਰ ਵਿੱਚ ਨੀਮ ਗਾਇਨ ਅਤੇ ਨਾਮ ਉਚਾਰ ਵਾਂਗੂ ਪਾਠ ਹੋ ਰਿਹਾ ਸੀ, ਇਹ ਸੁਣਾਈ ਦਿੱਤਾ। ਕਰਣੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ ਤਉ ਗੁਣ ਨਾ ਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਜਾਲੀ ਰਹਿਣ ਜਾਲ ਦਿਨ ਹੂਆ ਜੇਤੀ ਘੜੀ ਫਾਹੀ ਤੇਤੀ। ਰਸ ਰਸ ਚੋਕ ਚੁਗੈ ਨਿਤ ਫਾਸੈ ਛੂਟਸ ਮੂੜੈ ਕਮਨ ਗੁਣੀ। ਕਾਇਆ ਆਰਣ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ। ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਿਨੇਹਾ। ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟਸ ਦੇਹਾ। ਇਹ ਸ਼ਬਦ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਪੜ੍ਹ ਰਹੀ ਸੀ ਬੀਬੀ ਅਮਰੋ, ਜੋ ਇਸ ਸੱਜਣ ਪੁਰਖ ਦੇ ਭਰਾ ਦੀ ਨੂੰਹ ਸੀ। ਇਸ ਸਮੇਂ ਬਾਬਤ ਸੂਰਜ ਪ੍ਰਕਾਸ਼ ਵਿੱਚ ਇਸ ਤਰ੍ਹਾਂ ਲਿਖਿਆ ਹੈ। ਛਪੇ ਸੁਨਤ ਗੁਰ ਸ਼ਬਦ ਕੋ ਥਿਤ ਕੇ ਤਕ ਕਾਲਾ। ਪੜ੍ਹਤ ਰਹੀ ਅਮਰੋ ਤਬੈ ਪੁਨ ਭਇਓ ਉਜਾਲਾ। ਜਬ ਪ੍ਰਭਾਤ ਹੋਈ ਪਿੱਖੀ ਤਬ ਨਿਕਸ ਸਿਧਾਰਾ। ਬੂਝਣ ਲਾਗਿਓ ਸ਼ਬਦ ਏ ਕਿਸ ਭਾਂਤ ਉਚਾਰਾ। ਹੇ ਪੁੱਤਰੀ ਅਬ ਫੇਰ ਪੜ ਮੁਝ ਦੇਹੋ ਸੁਣਾਈ। ਬੀਬੀ ਅਡੋਲ ਟਿਕਾਓ ਵਿੱਚ ਪੜ ਰਹੀ ਸੀ ਕਿ ਆਪਣੇ ਵੱਡੇ ਸਹੁਰੇ ਦੀ ਇਹ ਆਵਾਜ਼ ਆਈ। ਪਹਿਲਾਂ ਤਾਂ ਕੁਛ ਤ੍ਰਭਕੀ, ਪਰ ਫਿਰ ਧੰਨ ਗੁਰੂ ਨਾਨਕ ਆਖ ਕੇ ਉਸਨੇ ਰਹਾ ਵਿੱਚ ਸ਼ਬਦ ਸੁਣਾ ਦਿੱਤਾ। ਸ੍ਰੀ ਅਮਰਦਾਸ ਜੀ, ਬੇਟਾ ਜੀਓ ਇਹ ਭਜਨ ਕਿਸ ਦਾ ਹੈ? ਬੀਬੀ ਅਮਰੋ, ਪਿਤਾ ਜੀਓ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਸ੍ਰੀ ਅਮਰਦਾਸ ਜੀ, ਕਿਸ ਥਾਂ ਕਾਕੋ ਟਿਕਦੇ ਹਨ ਕਰਨ ਹਾਰ ਇਸ ਦੇ? ਬੀਬੀ, ਟਿਕ ਰਹੇ ਹਨ ਹੁਣ ਤਾਂ ਕਰਤਾਰ ਦੀ ਗੋਦ ਵਿੱਚ। ਸ੍ਰੀ ਅਮਰਦਾਸ, ਆਪ ਦਾ ਵਰੋਸਾਇਆ ਕੋਈ ਉਹਨਾਂ ਦੀ ਥਾਵੇਂ? ਬੀਬੀ, ਮੇਰੇ ਪਿਤਾ ਜੀ ਹੈਨ ਖਡੂਰ ਸਾਹਿਬ, ਸੰਗਤਾਂ ਨੂੰ ਤਾਰਦੇ ਹੈਨ, ਵੀਰ ਮੇਰੇ ਘਰ ਦਾ ਕੰਮ ਕਰਦੇ ਸੰਗਰ ਵਸਦੇ ਹਨ। ਪਿਤਾ ਜੀ ਆਪਣੇ ਗੁਰੂ ਦਾ ਹੁਕਮ ਕਮਾ ਰਹੇ, ਸ੍ਰਿਸ਼ਟੀ ਨੂੰ ਤਾਰ ਰਹੇ ਹਨ। ਸ੍ਰੀ ਅਮਰਦਾਸ ਜੀ ਆਪਣੇ ਆਪ ਵਿੱਚ ਲੱਭ ਪਿਆ, ਆਖਿਰ ਲੱਭ ਪਿਆ ਘਰੋਂ ਹੀ। ਵਾਹ ਵਾਹ ਪਰਦੇ ਕਿਵੇਂ ਓਲੇ ਛੱਪ ਬੈਂਦੇ ਹਨ, ਨਹੀਂ ਸਾਨੂੰ ਓਲਾ ਪਿਆ ਰਹਿੰਦਾ ਏ। ਬੀਬੀ ਵੱਲ ਤੱਕ ਕੇ, ਕਾਕੋ ਲੈ ਚੱਲ ਇਸ ਬੁੱਢੇ ਸਹੁਰੇ ਨੂੰ ਆਪਣੇ ਤਾਰਨ ਹਾਰ ਪਿਤਾ ਦੀ ਚਰਨ ਸ਼ਰਨ। ਮੈਂ ਕਾਕੋ ਨਿਗੁਰਾ ਹਾਂ, ਨਿਗੁਰਾ ਨੀ ਖਸਮਾ ਹੁੰਦਾ ਹੈ। ਮੈਨੂੰ ਗੁਰੂ ਦੀ ਚਰਨੀ ਪਾ ਦੇ ਜੋ ਮੈਂ ਵੀ ਖਸਮ ਵਾਲਾ ਹੋ ਜਾਵਾਂ, ਲੈ ਦੇ ਦਾਤ ਦਾਤਾ ਤੋਂ। ਬੀਬੀ, ਪਿਤਾ ਜੀ ਇੱਕ ਤਾਂ ਸੱਸ ਸਹੁਰੇ ਦੀ ਆਗਿਆ ਲੋੜੀਂਦੀ ਹੈ, ਦੂਜੇ ਆਪਣੇ ਮੇਰੇ ਬਾਪੂ ਜੀ ਦੇ ਬਿਨਾਂ ਸਦੇ ਜਾਂ ਹੁਕਮ ਲਏ ਦੇ ਮੈਂ ਪੇਕੇ ਨਹੀਂ ਜਾ ਸਕਦੀ। ਸ੍ਰੀ ਅਮਰਦਾਸ ਜੀ, ਤੇਰੇ ਪਤੀ ਜੀ ਅਤੇ ਤੇਰੇ ਸੱਸ ਸਹੁਰੇ ਤੋਂ ਤਾਂ ਆਗਿਆ ਮੈਂ ਲੈ ਲੈਂਦਾ ਹਾਂ ਅਜੇ, ਅਤੇ ਉੱਥੇ ਪਰਉਪਕਾਰ ਦੀ ਨੈਂ ਵਗਦੀ ਹੈ ਜਿੱਥੇ ਮੇਰੀ ਲੋੜ ਵੇਖ ਕੇ ਤੇਰੇ 'ਤੇ ਖੁਸ਼ ਹੋਣਗੇ। ਪਰਉਪਕਾਰ ਦੇ ਕਾਰਨ ਕਦੇ ਨਾ ਆਵੇ ਇਲਾਜ, ਤੁਰ ਪਓ ਬੇਟਾ ਬਿਨਾਂ ਪਿਤਾ ਆਗਿਆ ਦੇ। ਗੁੱਸੇ ਹੋਣ ਨਹੀਂ ਲੱਗੇ, ਹੋਏ ਤਾਂ ਮੇਰੇ ਸੁੱਖ ਦੀ ਖਾਤਰ ਚੱਲ ਲੈਣਾ ਬੇਟਾ ਜੀਓ। ਤੂੰ ਬੀਬੀ ਹੈ, ਗੰਗਾ ਮਾਈ ਦਾ ਰੂਪ ਹੈ, ਗੰਗਾ ਵਾਂਗੂ ਕਰ ਉਪਕਾਰ। ਉਹ ਨਹੀਂ ਪੁਕਰੀ ਤੂੰ ਹੋਂ ਪੁਕਰ ਪਓ, ਉਸਦਾ ਸਾਖਿਆਤ ਰੂਪ ਹੋ ਕੇ ਖਬਰੇ ਤੂੰ ਹੋਂ ਹੈ ਪਾਵਨ ਗੰਗਾ, ਜੋ ਦੇਹ ਧਾਰ ਕੇ ਗੁਰੂ ਗ੍ਰਹਿ ਜਨਮੀ ਅਤੇ ਅੱਜ ਤਾਰਨ ਲੱਗੀ ਹੈ। ਮੈਨੂੰ ਜਿਨ੍ਹਾਂ 20 ਵਰੇ ਸੇਵਾ ਕੀਤੀ ਹੈ ਤੇਰੀ, ਤੇਰੇ ਤਾਰਨਹਾਰ ਪਰਿਵਾਰ ਰੂਪ ਵਿੱਚ। ਉੱਠ ਬਚੜਾ, ਉੱਦਮ ਕਰ ਤੁਰਨ ਦਾ, ਅਤੇ ਮੈਂ ਜਾਂਦਾ ਹਾਂ ਤੇਰੇ ਸਹੁਰੇ ਕੋਲ। 31ਵਾਂ ਹੈ ਗੁਰੂ ਦੁਆਰੇ ਕਾਲ। ਸ੍ਰੀ ਗੁਰੂ ਅੰਗਦ ਦੇਵ ਜੀ ਅੱਜ ਆਪਣੇ ਘਰ ਵਿਹੜੇ ਵਿੱਚ ਬੈਠੇ ਸਨ। ਠੰਡੀ ਠੰਡੀ ਹਵਾ ਨਿੱਕੀ ਨਿੱਕੀ ਰਿਵੀ ਬਣ ਕੇ ਵਹਿ ਰਹੀ ਸੀ। ਗੁਲਾਬੀ ਰੁੱਤ ਸੀ ਕਿ ਅਚਾਨਕ ਡਿਊਟੀ ਲੰਘ ਕੇ ਦਰਵਾਜ਼ੇ ਥਾਣੀ ਬੀਬੀ ਅਮਰੋ ਵਿਹੜੇ ਵਿੱਚ ਵੜਦੀ ਵੇਖੀ। ਸ੍ਰੀ ਗੁਰੂ ਜੀ ਨੇ ਬੀਬੀ ਧਾ ਕੇ ਆਈ ਅਤੇ ਢੱਠੀ ਸ੍ਰੀ ਪਿਤਾ ਜੀ ਦੇ ਚਰਨਾਂ ਕਮਲਾਂ ਵੱਲ ਨੂੰ। ਪਿਤਾ ਜੀ ਨੇ ਸਿਰ ਸੰਭਾਲ ਲਿਆ ਅਤੇ ਪ੍ਰੇਮਣ ਪੁੱਤਰੀ ਨੂੰ ਪਿਆਰ ਦੇ ਕੇ ਪਾਸ ਪਈ ਪੀੜ੍ਹੀ ਉੱਪਰ ਬਿਠਾ ਲਿਆ। ਫਿਰ ਬੋਲੇ, ਬੇਟਾ ਜੀਓ ਇੰਜ ਅਚਾਨਕ ਆਪਣੇ ਆਪ ਸੁੱਖ ਨਾਲ ਸੁਖੀ ਹੋਣਾ? ਬੀਬੀ, ਪਿਤਾ ਜੀਓ ਬਖਸ਼ ਲੈਣਾ, ਆਪ ਜਾਣੀ ਜਾਣ ਹੋ, ਸੋਹਰਾ ਸਾਹਿਬ ਦੇ ਵੱਡੇ ਭਰਾਤਾ ਜੀ ਬਿਰਧ ਅਮਰਦਾਸ ਜੀ ਆਪ ਦੇ ਦਰਸ਼ਨਾਂ ਨੂੰ ਆਏ ਹਨ। ਅਤੇ ਮੇਰੇ ਵੜਕੇ ਤੋਂ ਆਗਿਆ ਲੈ ਕੇ ਨਾਲ ਲਿਆਏ ਹਨ। ਸਹੁਰਾ ਜੀ ਦੀ ਆਗਿਆ ਮੋੜ ਨਹੀਂ ਸਕੀ, ਆਪ ਦੀ ਆਗਿਆ ਨਹੀਂ ਲੈ ਸਕੀ ਜੀਓ ਜੀ। ਗੁਰੂ ਜੀ ਬੂਹੇ ਵੱਲ ਤੱਕ ਕੇ, ਚੰਗਾ ਪੁੱਤਰੀ, ਪਰ ਨਾਲ ਨਹੀਂ ਆਉਂਦਾ ਕੁੜਮ ਰਾਜੇ ਨੂੰ। ਬੀਬੀ, ਆਪ ਦੀ ਆਗਿਆ ਲੈਣ ਆਈ ਸਾਂ, ਲੈ ਆਵਾਂ। ਗੁਰੂ ਜੀ, ਹਾਂ ਬੇਟਾ ਜੀ, ਲੈ ਆਓ। ਇਹ ਸੁਣ ਕੇ ਬੀਬੀ ਚਲੀ ਗਈ ਅਤੇ ਸ਼੍ਰੀ ਅਮਰਦਾਸ ਜੀ ਨੂੰ ਨਾਲ ਲੈ ਆਈ। ਬਿਰਧ ਕੁੜਮ ਨੂੰ ਵਿਹੜੇ ਵੜਦਾ ਵੇਖ ਕੇ ਆਪ ਉੱਠੇ ਕਿ ਗੱਲ ਮਿਲ ਕੇ ਪਾਸ ਬਹਾਲਣ, ਪਰ ਸ਼੍ਰੀ ਅਮਰਦਾਸ ਜੀ ਨੇ ਛੇਤੀ ਨਾਲ ਵੱਧ ਕੇ ਚਰਨ ਪਕੜ ਲਏ ਅਤੇ ਸਿਰ ਧਰ ਦਿੱਤਾ ਚਰਨਾਂ ਉੱਤੇ। ਨੈਣਾਂ ਦੇ ਓਲੇ ਵਸਦੀ ਗੰਗਾ ਦੇ ਨੀਰ ਨਾਲ ਤਰ ਬਤਰ ਕਰ ਦਿੱਤਾ ਚਰਨਾਂ ਨੂੰ, ਮਾਨੋ ਧੋਈ ਦੇਣੇ ਹਨ। ਸ੍ਰੀ ਗੁਰੂ ਜੀ ਨੇ ਸਿਰ ਹੱਥ ਧਰਿਆ, ਫਿਰ ਮੱਥੇ ਤੋਂ ਚਿਆਇਆ ਅਤੇ ਕੋਲ ਬੈਠਣ ਦੀ ਆਗਿਆ ਕੀਤੀ, ਪਰ ਆਪ ਜੀ ਫੂੜੀ ਉੱਤੇ ਬਹਿ ਗਏ ਅਤੇ ਨੀਚ ਚਰਨਾਂ 'ਤੇ ਗੜ ਦਿੱਤੀ। ਗੁਰੂ ਜੀ, ਆਓ ਜੀ, ਸੁੱਖ ਸਾਂਦ ਹੈ, ਪੀੜੀ 'ਤੇ ਬੈਠੋ ਨਾ। ਸ੍ਰੀ ਅਮਰਦਾਸ ਜੀ, ਦਾਤਾ, ਕੁੜਮ ਹੋ ਕੇ ਨਹੀਂ ਆਇਆ, ਭਿਖਾਰੀ ਸ਼ਰਨਾਗਤ ਹਾਂ, ਜਗਤ ਵਿੱਚ ਬਿਰਛੋਂ ਵਿਛੜੇ ਇੱਕ ਬਿਰਛ ਪੱਤੇ ਵਾਂਗ ਹਾਂ, ਬੇਆਸਰਾ, ਬੇਠਿਕਾਣਾ, ਹਵਾ ਦੇ ਬੁੱਲੇ ਲਈ ਫਿਰਦੇ ਹਨ। ਇਹਨਾਂ ਸੋਹਣੇ ਚਰਨਾਂ ਦਾ ਆਸਰਾ ਤੱਕ ਕੇ ਉੜਦਾ ਆ ਗਿਆ ਹਾਂ, ਓਟ ਦੇ ਦਿਓ, ਓਟ ਟੋਲ ਦੇ ਬੇਓਟੇ ਨੂੰ। ਇਹ ਗੱਲ ਕਹਿ ਰਹੇ ਸਨ ਕਿ ਦਾਸ ਨੇ ਆ ਕੇ ਖਬਰ ਦਿੱਤੀ ਕਿ ਲੰਗਰ ਤਿਆਰ ਹੈ। ਭਾਈ ਬੁੱਢਾ ਆਦਿਕ 5-10 ਸਿੱਖ ਵੀ ਆ ਗਏ। ਗੁਰੂ ਜੀ ਉੱਠੇ, ਕੁੜਮ ਨੂੰ ਨਾਲ ਲਿਆ ਅਤੇ ਸਾਰੇ ਸ੍ਰੀ ਗੁਰੂ ਜੀ ਦੇ ਮਗਰ ਮਗਰ ਪ੍ਰਸ਼ਾਦ ਅਸਥਾਨ ਆ ਗਏ। ਪੰਗਤ ਲੱਗ ਗਈ। ਸ੍ਰੀ ਅਮਰ ਜੀ ਵੀ ਕੁਛ ਵਿੱਥ 'ਤੇ ਵਿੱਚੇ ਬਹਿ ਗਏ। ਪਹਿਲੋਂ ਦਾਲ ਅਤੇ ਚਾਵਲ ਲਾਏ, ਫਿਰ ਆ ਗਿਆ ਮਹਾਂਪ੍ਰਸ਼ਾਦ। ਇਹ ਵੇਖ ਕੇ ਵਿਚਾਰ ਪੈ ਗਏ ਸ੍ਰੀ ਅਮਰਦਾਸ ਜੀ, ਮੈਂ ਕਦੇ ਖਾਧਾ ਨਹੀਂ, ਉਮਰਾਂ ਦੀ ਬੰਦ ਕਿੰਜ ਖੁੱਲ੍ਹੇ, ਮੈਂ ਗੰਗਾ ਦਾ ਸੇਵਕ ਅਤੇ ਖਾਵਾਂ ਮਾਸ, ਖਾਵਾਂ ਤਾਂ ਧਰਮ ਕਿੱਥੇ, ਨਾ ਖਾਵਾਂ ਤਾਂ ਗੁਰੂ ਕਿੰਜ ਤਾਰਾਂ। ਫਿਰ ਫੁਰੀ, ਹੈਂ, ਇਹ ਤਾਂ ਪੂਰੇ ਗੁਰੂ ਹਨ, ਅੰਤਰਜਾਮੀ ਹਨ, ਇਹ ਆਪ ਹੀ ਵਰਜ ਦੇਣਗੇ। ਨਾਲੇ ਇੰਝ ਦ੍ਰਿੜ ਨਿਸ਼ਚਾ ਹੋ ਜਾਊ ਕਿ ਪੂਰੇ ਗੁਰੂ ਹਨ, ਅੰਤਰਜਾਮੀ ਹਨ। ਇਹਨਾਂ ਦੇ ਇਸ ਤਰ੍ਹਾਂ ਦੇ ਫੁਰਨਿਆਂ ਵਿੱਚ ਸ੍ਰੀ ਗੁਰੂ ਜੀ ਨੇ ਵਰਤਾਵੇ ਨੂੰ ਬੁਲਾ ਕੇ ਆਖਿਆ ਕਿ ਪੰਗਤ ਵਿੱਚ ਜੋ ਨਵੇਂ ਸੱਜਣ ਉਹ ਬੈਠੇ ਹਨ, ਉਹਨਾਂ ਅੱਗੇ ਸਲੂਣਾ ਨਾ ਪਰੋਸਣਾ। ਇਹ ਸੁਣਦੇ ਸਾਰ ਸ੍ਰੀ ਅਮਰਦਾਸ ਜੀ ਦੇ ਅੰਦਰ ਸ਼ਰਧਾ ਅਤੇ ਵਿਸ਼ਵਾਸ ਕੜ ਤੋੜ ਕੇ ਫੁੱਟ ਪਏ। ਕਲਯੁਗ 'ਤੇ ਇਹ ਪੂਰਨਤਾ, ਇਹ ਅੰਤਰਯਾਮਤਾ, ਠੀਕ ਪੂਰਨਤਾ ਹੈ ਇੱਥੇ। ਅਵਤਾਰ, ਕਲ ਤਾਰਨ ਅਵਤਾਰ, ਮਨਾ ਹੁਣ ਢਹਿ ਪਾਓ ਇਸ ਦੁਆਰੇ। ਇਹੋ ਹੈ ਗੰਗਾ ਤਾਰਨ ਹਾਰ ਗੰਗਾ, ਇਹੋ ਹੈ ਤੇਰਾ ਘਰ, ਇਹੋ ਹੈ ਤੇਰੀ ਟੇਕ, ਜਨਮ ਮਰਨ ਦੀ ਟੇਕ। ਇਉਂ ਫੁਰਨੇ ਫੁਰਦੇ ਪ੍ਰਸ਼ਾਦ ਛਕਦੇ ਰਹੇ ਸ੍ਰੀ ਅਮਰਦਾਸ ਜੀ। ਨੈਣਾਂ ਵਿੱਚ ਕੋਈ ਕੋਈ ਨੀਰ ਦਾ ਟੇਪਾ ਕਿਸੇ ਕਿਸੇ ਵੇਲੇ ਟਪਕਦਾ ਰਿਹਾ, ਕਿਸੇ ਕਿਸੇ ਵੇਲੇ ਠੰਡਾ ਸਾਹ ਉਭਰਦਾ ਰਿਹਾ। ਲੰਗਰ ਤੋਂ ਉੱਠ ਕੇ ਸਾਰੇ ਆਪੋ ਆਪਣੇ ਟਿਕਾਣੇ ਚਲੇ ਗਏ। ਗੁਰੂ ਜੀ ਨੇ ਵੀ ਫੇਰ ਨਹੀਂ ਪੁੱਛਿਆ ਕਿ ਕੁੜਮ ਕਿੱਥੇ ਹੈ। ਸ੍ਰੀ ਅਮਰ ਜੀ ਲੰਗਰ ਤੋਂ ਉੱਠ ਕੇ ਬਾਹਰ ਜਾ ਬੈਠੇ ਅਤੇ ਰਾਤ ਵੀ ਇਕਾਂਤ ਹੀ ਬਿਤਾਈ। ਅਗਲੇ ਦਿਨ ਜਦ ਪੰਗਤ ਲੱਗੀ ਤਾਂ ਚੁੱਪ ਕੀਤੇ ਸਿਰ ਚਰਨ ਕਮਲਾਂ ਵਰਨੇ ਝੁਕਾਏ ਆ ਬੈਠੇ ਇੱਕ ਸਿਰੇ 'ਤੇ। ਮਨ ਸੋਚ ਵਿੱਚ ਪੈ ਰਿਹਾ ਸੀ ਕਿ ਜਦ ਮਨ ਨਾਲ ਗੁਰੂ ਧਾਰਨ ਕਰ ਲਿਆ ਮਨਾ, ਫਿਰ ਵਿਥ ਨਾ ਰਹੀ ਕੋਈ। ਪਰ ਜੋ ਸ਼ੰਕਾ ਕਲ ਫੁਰੀ ਸੀ ਉਹ ਸੀ ਸੋਚ ਵਿਥ ਦੀ। ਜੇ ਵਿਥ ਰਹੀ ਗੁਰੂ ਵਿਚਾਰ ਅਤੇ ਮੇਰੇ ਮਨ ਵਿਚਾਰ ਵਿੱਚ ਤਾਂ ਸਦਗਤੀ ਕਿੱਥੇ। ਅੱਜ ਜੇ ਗੁਰੂ ਜੀ ਆਪਣੇ ਪ੍ਰਸ਼ਾਦ ਵਿੱਚੋਂ ਕੁਛ ਮੈਨੂੰ ਦੇਣ ਤਾਂ ਮੈਂ ਨਿਰਸੰਸੇ ਸੀਤ ਪ੍ਰਸ਼ਾਦ ਸਮਝ ਕੇ ਖਾ ਲਵਾਂ, ਤਾਂ ਵਿਥ ਮਿਟ ਜਾਊ ਜੋ ਕੱਲ੍ਹ ਪੈ ਗਈ ਸੀ। ਹੁਣ ਪ੍ਰਸ਼ਾਦ ਵਰਤ ਚੁੱਕਾ ਸੀ, ਸਾਰੇ ਛਕ ਰਹੇ ਸਨ। ਸ੍ਰੀ ਗੁਰੂ ਜੀ ਨੇ ਆਪਣੇ ਅੱਗੇ ਦੇ ਥਾਲ ਵਿੱਚੋਂ ਕੁਛ ਭੋਜਨ ਚਾਹ ਕੇ ਇੱਕ ਵਰਤਾਵੇ ਨੂੰ ਦਿੱਤਾ ਕਿ ਉਸ ਨਵੇਂ ਸੱਜਣ ਅੱਗੇ ਰੱਖ ਆਓ। ਜਦ ਅੱਜ ਦਾ ਪਤੀਆ ਵੀ ਪੂਰਾ ਹੋ ਗਿਆ ਤਾਂ ਸ੍ਰੀ ਅਮਰਦਾਸ ਜੀ ਨੇ ਪਰਮ ਸੁੱਖ ਮੰਨ ਕੇ ਖਾ ਲਿਆ ਜੋ ਸੀਤ ਪ੍ਰਸ਼ਾਦ ਬਣ ਕੇ ਆਇਆ ਸੀ। ਕੋਈ ਕਿੰਤੂ ਨਾ ਫੁਰਿਆ ਅਤੇ ਨਿਸ਼ਚਾ ਅਡੋਲ ਅਹਿਲ ਗੜ ਗਿਆ ਥੰਮ ਵਾਂਗੂ ਕਿ ਇਹ ਗੁਰੂ ਪੂਰਨ ਹੈ। हाँ जी, सिख ने परतावा लीता गुरु दा, गुरु पूरा उतरिया। हुण सिख दा धर्म है कि परतावे विच पूरा उतरे, गुरु नूं अर्पण करे कुछ की करे। सिख पास की है? आपा। सो श्री अमरदास जी दे आपे ने अज आपा भेट कर दिता अपने पूरे गुरु नूं, सारा आपा। गुरु नानक देव जी ने सिखी परखी, सिखी पूरी उतरी गुरु अंगद देव दे रूप विच। पूरे उतरे नूं गुरु नानक देव ने गुरियाई बख्श दिती। अज सिख ने पूरे ते हाँ परख विच पूरे उतरे गुरु नूं भेट कर दिता आपा, जिसनूं समझदे सन निमाणा आपा, निताणा आपा। आपा हो गया ख्याल मंडल विच समर्पण, अमल विच हुण की हुंदा है? दिने बैठे रहना बार किते एकांत, गुरु रूप विच मगन, प्रसाद वेले लंगर विच आ जाना, छक के फिर एकांत जा बैना। इधरों गुरु जी ने भी मुड़ के नहीं बुलाया कि भाई तू राजी है ते किथे है तेरा वसेबा। कुछ दिन एकांत बह के श्री अमरदास जी नू सोच फुरी कि इस द्वारे सेवा प्रधान दिसदी है, सिखाउंदा है, सेवा करदा है। इथों दा तप सेवा जापदी है ते मेरा प्रसाद छकना ते अपने सुख विच बह रहना कुछ ठीक नहीं लगदा। एक दिन लंगर वाले नू आख्यो ने कि पानी दा घड़ा मैनू दे दियो, जल दी सेवा मेरे ते रहण दियो। भाई जोध लंगर दे देवता ने कहा, जे सिखी भावना है तां लओ कलश यानी घड़ा ते करो सेवा। सेवा इत्थे मूल पदार्थ है ते बख्शिश नाल मिलदी है। लओ सफलो ते सफलाओ, पर वित दी करनी शरीर बिरध है। अज तो आपा समर्पण दा ऊड़ा ऐड़ा अमली सूरत विच शुरू हो पिया। हुण आप जी ओ लंगर विच पानी पहुँचाउंदे हन, खूह ते खलो के पानी भरदे ते गुरसिखां नूं इशनान कराउंदे हन, ध्याए प्यासे नूं पानी देंदे हन, लंगर विच भी जल सजरा भर के लिजांदे ते वरताउंदे हन। आप भोजन सारिया तो पिछों करदे हन। कुछ दिन गुरसिखां दी सेवा करके मत गुरु सेवा वल झुक पई। सोच फुरी श्री गुरु जी पैर सवा पैर रात रहिंदी उठ के इशनान करदे हन रात दे जल नाल, क्यों ना मैं उस वेले इशनान करावां सजरे जल नाल। अज तो ये सेवा भी चा ली, पहलों तां जल ही पहुँचाउंदे रहे, फिर गुरु जी दे गिले बस्तर भी आप धोने, सुकावण ते सेवा विच पहुँचा देने। इन्हां सेवा तो वक्खरे सवेरे ते साईं दे दीवान विच हाज़र होना, कीर्तन सुनना, दिहाड़ी जो समा मिल जाए एकांत जा बैठना गुरु ध्यान विच। ना काहू स्यों दोस्ती, ना काहू स्यों बैर, किसे नाल कोई परचा ना पाया। इस तरह सेवा विच ते गुरु प्रेम विच परचा ऐसा पिया कि दर्शन कर करके निहाल होण। घर बार टब्बर कबीला ऐसा भुला कि मानो कदे है ही नहीं सी। इधर गुरु जी ने कदे पूछा ही ना कि भाई तू कौन है। गुरु रू प्यारी साध संगत जी, इस लिखत दा अगला हिसाब जी नू अगे पढ़ के सरवण कराउण दी कोशिश करांगे जी। वाहिगुरु जी का खालसा, वाहिगुरु जी की फतह।